ਦੋਸਤੋ ਆਸਟ੍ਰੇਲੀਆ ਦੇ 250 ਸਾਲਾਂ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਮੂਲ ਵਾਸੀਆਂ ਦੇ ਕਤਲੇਆਮ ਦੀ ਕਹਾਣੀ ਖੂਨੀ ਪੰਨਿਆਂ 'ਤੇ ਲਿਖੀ ਦਾਸਤਾਨ ਹੈ। 26 ਜਨਵਰੀ ਨੂੰ ਯੂਨੀਅਨ ਜੈਕ ਦਾ ਝੰਡਾ ਸਿਡਨੀ 'ਚ ਲਿਆ ਕੇ ਗੱਢ ਦਿੱਤਾ ਗਿਆ ਸੀ ਅਤੇ ਉਸ ਪਿੱਛੋਂ ਜ਼ਮੀਨਾਂ 'ਤੇ ਕਬਜ਼ੇ, ਇੱਥੇ ਵਸਤੀਆਂ ਦਾ ਉਜਾੜਾ, ਕਬੀਲਿਆਂ 'ਤੇ ਕੀਤੇ ਜ਼ੁਲਮ ਅਤੇ ਕਤਲੇਆਮ ਦੀ ਕਹਾਣੀ, ਬਹੁਤ ਸਾਰੀਆਂ ਕਿਤਾਬਾਂ, ਬਹੁਤ ਸਾਰੇ ਲੇਖ ਇਹਦੇ ਬਾਰੇ ਲਿਖੇ ਜਾ ਚੁੱਕੇ ਆ। ਅਤੇ ਇਸੇ ਮੌਜੂ 'ਤੇ ਗੱਲਬਾਤ ਕਰਨ ਲਈ ਇਸ ਵਕਤ ਟੈਲੀਫੋਨ ਲਾਈਨ 'ਤੇ ਆਸਟ੍ਰੇਲੀਅਨ ਗ੍ਰੀਨਜ਼ ਪਾਰਟੀ ਦੇ ਨੁਮਾਇੰਦੇ, ਭਾਈਚਾਰੇ ਦੇ ਨੁਮਾਇੰਦੇ ਨਵਦੀਪ ਸਿੰਘ ਸਿੱਧੂ ਹੁਣਾਂ ਨੇ ਸਾਂਝ ਬਣਾਈ ਹੈ। ਪਿੱਛੇ ਜੇ ਜਦੋਂ ਕੁਈਨਜ਼ਲੈਂਡ ਵਿੱਚ ਵੋਟਾਂ ਪਈਆਂ ਸੀ ਤਾਂ ਉਹਨਾਂ ਨੇ ਪ੍ਰੀਮੀਅਰ ਅਨੈਸਥੀਸੀਆ ਪੋਲੂਸ਼ੇ ਨਾਲ ਮੱਥਾ ਵੀ ਲਾਇਆ ਸੀ। ਜੀ ਨਵਦੀਪ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ, ਗੱਲ
ਕਰੋ। ਅੱਜ ਤੁਸੀਂ ਇੱਕ ਰੈਲੀ ਦਾ ਹਿੱਸਾ ਬਣ ਜਾ ਰਹੇ ਹੋ ਜੋ ਵਿਰੋਧ ਕਰ ਰਹੀ ਹੈ ਕਿ 26 ਜਨਵਰੀ ਨੂੰ ਆਸਟ੍ਰੇਲੀਆ ਡੇ ਨਹੀਂ ਹੋਣਾ ਚਾਹੀਦਾ। ਮੂਲ ਵਾਸੀਆਂ ਦੇ ਹੱਕ 'ਚ ਗੱਲ ਕੀਤੀ ਜਾ ਰਹੀ ਹੈ, ਆਵਾਜ਼ ਉਠਾਈ ਜਾ ਰਹੀ ਹੈ, ਉਸ ਰੈਲੀ ਬਾਰੇ ਥੋੜ੍ਹਾ ਜਿਹਾ ਦੱਸੋ।
ਇਹ ਜਿਹੜੀ ਰੈਲੀ ਹੈ ਜੀ, ਇਹ ਮੂਲ ਵਾਸੀਆਂ ਵੱਲੋਂ ਆਰਗਨਾਈਜ਼ ਕੀਤੀ ਗਈ ਆ। ਮੈਂ ਬਤੌਰ ਪਾਰਟੀ ਮੈਂਬਰ ਉਹਦਾ ਹਿੱਸਾ ਬਣ ਰਿਹਾ, ਉਸ ਤੋਂ ਬਿਨਾਂ ਇੱਕ ਇਨਸਾਨੀਅਤ ਦੇ ਨਾਤੇ ਕਿ ਜੋ ਅੱਜ ਦੇ ਦਿਨ ਸ਼ੁਰੂ ਹੋਇਆ, ਜੋ ਅਮਲ ਸ਼ੁਰੂ ਹੋਇਆ ਸੀ, ਉਹ ਬੜਾ ਮਨੁੱਖਤਾ ਵਾਸਤੇ ਸ਼ਰਮਨਾਕ ਕੰਮ ਸੀ। ਅਤੇ ਉਸ ਦਿਨ ਕਤਲੋਗਾਤ ਸ਼ੁਰੂ ਹੋਈ ਅਤੇ ਲਗਾਤਾਰ ਸਾਲਾਂ ਵਧੀ ਚੱਲੀ। ਅਤੇ ਅੱਜ ਤੱਕ ਹਰ ਲੜਾਈ ਤੋਂ ਬਾਅਦ ਜਿਵੇਂ ਹੁੰਦਾ ਕਿ ਸੰਧੀਆਂ ਹੁੰਦੀਆਂ ਆਈਆਂ ਨੇ, ਸਮਝੌਤੇ ਹੁੰਦੇ ਨੇ, ਦੋਨੋਂ ਧਿਰਾਂ ਬੈਠਦੀਆਂ ਨੇ। ਇਸ ਤਰੀਕੇ ਨਾਲ ਅੱਜ ਤੱਕ ਐਬੋਰੀਜਨ ਨਾਲ ਕੋਈ ਵੀ ਸੰਧੀ ਨਹੀਂ ਹੋਈ, ਅੱਜ ਤੱਕ ਕੋਈ ਵੀ ਜੰਗ ਬੰਦੀ ਨਹੀਂ ਹੋਈ, ਨਾ ਹੀ ਉਹਨਾਂ ਨੂੰ ਇਸ ਗੱਲ ਦੀ ਕਿਸੇ ਨੇ ਮਾਫ਼ੀ ਮੰਗੀ ਹੈ ਕਿ ਤੁਹਾਡੇ ਨਾਲ ਜੋ ਕੁਛ ਹੋਇਆ ਬੜਾ ਮਾੜਾ ਹੋਇਆ। ਇਸ ਦੇ ਚੱਲਦਿਆਂ 1967 'ਚ ਆ ਕੇ ਉਹਨਾਂ ਨੂੰ ਇਨਸਾਨੀ ਹੱਕ ਮਿਲੇ ਇੱਥੇ ਕਿ ਉਹਨਾਂ ਨੂੰ ਬੰਦੇ ਸਮਝ ਜਾਣ ਲੱਗਿਆ। ਉਸ ਤੋਂ ਪਹਿਲਾਂ ਉਹਨਾਂ ਨੂੰ ਜਾਨਵਰਾਂ ਜਾਂ ਫੁੱਲ ਪੌਦਿਆਂ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਸੀ। ਅਤੇ 1988 'ਚ ਆ ਕੇ ਇਹ ਫੈਸਲਾ ਕੀਤਾ ਗਿਆ ਕਿ 26 ਜਨਵਰੀ ਨੂੰ ਆਸਟ੍ਰੇਲੀਆ ਦਾ ਰਾਸ਼ਟਰੀ ਦਿਨ ਮਨਾਇਆ ਜਾਵੇਗਾ। ਅਤੇ ਇਸ ਦਿਨ ਨੂੰ ਉਸੇ ਦਿਨ ਰੱਖਣਾ ਕਿ ਜਿਹੜੇ ਦਿਨ ਇੱਥੇ ਧਾੜਵੀਆਂ ਦੀ ਤਰ੍ਹਾਂ ਵਿਦੇਸ਼ੀ ਤਾਕਤਾਂ ਨੇ ਕਬਜ਼ਾ ਕੀਤਾ ਸੀ, ਇਹ ਉਹਨਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਦੇ ਬਰਾਬਰ ਹੈ। ਅਤੇ ਉਸ ਤੋਂ ਬਾਅਦ ਵਾਰ ਵਾਰ ਇਸੇ ਦਿਨ ਰਾਸ਼ਟਰੀਅਤਾ ਦਾ ਗਾਣ ਕਰਨਾ, ਰਾਸ਼ਟਰੀਅਤਾ ਦਾ ਪ੍ਰਚਾਰ ਕਰਨਾ ਅਤੇ ਧੱਕੇ ਨਾਲ ਉਹਨਾਂ ਨੂੰ ਮਨਾਉਣਾ ਕਿ ਤੁਸੀਂ ਇਸ ਦਿਨ ਨੂੰ ਹੀ ਰਾਸ਼ਟਰੀ ਦਿਨ ਮੰਨੋ। ਇਹ ਮਨੁੱਖਤਾ ਵਾਸਤੇ, ਆਸਟ੍ਰੇਲੀਆ ਦੇ ਇਤਿਹਾਸ ਵਾਸਤੇ, ਜਾਂ ਆਪਾਂ ਕਿਤੇ ਵੀ ਲੈ ਕੇ ਜਾਈਏ, ਇਹ ਇਸ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ ਅਤੇ ਇੱਕ ਸ਼ਰਮਨਾਕ ਗੱਲ ਹੈ। ਸਥਾਨੀ ਪੱਧਰ 'ਤੇ ਵੀ ਇਹਦਾ ਕੋਈ ਆਪਾਂ ਇਹਨੂੰ ਹਲਾਰਾ ਨਹੀਂ ਦੇ ਸਕਦੇ ਕਿ ਇਹ ਬੜੀ ਚੰਗੀ ਗੱਲ ਹੈ, 26 ਜਨਵਰੀ ਨੂੰ ਹੀ ਮਨਾਉਣਾ ਚਾਹੀਦਾ। ਆਪਣੇ ਕੋਲ ਹੋਰ 364 ਦਿਨ ਨੇ, ਕਿਸੇ ਵੀ ਦਿਨ ਮਨਾ ਸਕਦੇ ਆਪਾਂ ਜਿੱਥੇ ਸਾਰਾ ਰਾਸ਼ਟਰ ਖੁਸ਼ ਹੋਵੇ।
ਜਿੱਥੇ ਬਸਤੀਵਾਦੀਆਂ ਨੇ, ਇੰਗਲੈਂਡ ਵਾਲਿਆਂ ਨੇ ਜੋ ਆਸਟ੍ਰੇਲੀਆ 'ਚ ਕੀਤਾ, ਉਹਨਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ। ਇੰਗਲੈਂਡ ਦਾ ਇਤਿਹਾਸ ਇਹੋ ਜਿਹੇ ਕੁਕਰਮਾਂ ਨਾਲ ਭਰਿਆ ਪਿਆ, ਪਰ ਕੀ 26 ਜਨਵਰੀ ਦਾ ਦਿਨ ਬਦਲਣ ਨਾਲ ਉਹਨਾਂ ਦੇ ਮੱਥੇ ਤੋਂ ਦਾਗ ਮਿਟ ਜਾਏਗਾ?
ਇਹ ਜਿਹੜਾ ਕੁਛ ਵੀ ਕਦੇ ਵੀ ਹੁੰਦਾ, ਅਕਸਰ ਉਸ ਮੌਜੂਦਾ ਸਮੇਂ ਦੀ ਇੱਕ ਉਹ ਰਵਾਇਤ ਹੁੰਦੀ ਹੈ, ਜੋ ਕੁਛ ਵੀ ਹੋ ਰਿਹਾ ਹੁੰਦਾ, ਜੇ ਚੰਗਾ ਮਾੜਾ ਜੋ ਵੀ ਵਿਚਰ ਰਹੇ ਹੁੰਦੇ ਆਪਾਂ, ਜੋ ਕੁਛ ਹੋ ਚੁੱਕਿਆ ਉਹਨੂੰ ਆਪਾਂ ਧੋ ਨਹੀਂ ਸਕਦੇ, ਉਹਨੂੰ ਖਤਮ ਨਹੀਂ ਕਰ ਸਕਦੇ। ਪਰ ਉਸ ਗੱਲ ਨੂੰ ਗਲਤ ਕਹਿਣਾ, ਉਹਨੂੰ ਕੰਡੈਮ ਕਰਨਾ, ਉਹ 'ਤੇ ਅਫਸੋਸ ਜ਼ਾਹਰ ਕਰਨਾ, ਦੁੱਖ ਪ੍ਰਗਟ ਕਰਨਾ, ਅਤੇ ਜਿਹੜੇ ਮਰੇ ਹੋਏ ਲੋਕ ਨੇ ਉਹਨਾਂ ਦਾ ਸਤਿਕਾਰ ਕਰਨਾ, ਇਹ ਸਾਰੀਆਂ ਗੱਲਾਂ ਨਾਲ ਇੱਕ ਐਟੀਚਿਊਡ ਦਾ ਫਰਕ ਪੈਂਦਾ। ਇੱਕ ਰਾਸ਼ਟਰੀ ਆਪਣਾ ਜਿਹੜਾ ਹੈਗਾ ਵਤੀਰਾ ਹੈਗਾ ਕਿਸੇ ਘਰ ਬਾਰੇ ਬਦਲ ਜਾਂਦਾ ਕਿ ਆਪਾਂ ਮੰਨਦੇ ਹਾਂ ਕਿ ਉਹਨਾਂ ਦੀ ਧਰਤੀ ਆ। ਹਾਲਾਂਕਿ ਆਪਣੇ ਘਰ ਉਵੇਂ ਹੀ ਰਹਿਣਗੇ ਜਿਵੇਂ ਹੈਗੇ ਨੇ, ਜਿਹੜੀ ਜੋ ਆਪਣੇ ਹੈਗੀ ਆ ਪ੍ਰੋਪਰਟੀਆਂ ਜਾਂ ਜੋ ਵੀ ਸਿਸਟਮ ਹੈਗਾ, ਇਹ ਸਾਰਾ ਉਵੇਂ ਰਹੂ। ਪਰ ਅਸੂਲੀ ਤੌਰ 'ਤੇ ਜਦੋਂ ਆਪਾਂ ਮੰਨ ਲੈਂਦੇ ਹਾਂ ਕਿ ਹਾਂਜੀ ਤੁਸੀਂ ਇੱਥੋਂ ਦੇ ਮਾਲਕ ਹੋ ਅਤੇ ਤੁਸੀਂ ਤੁਹਾਡੇ ਨਾਲ ਜੋ ਹੋਇਆ ਉਹ ਗਲਤ ਹੋਇਆ, ਇਹ ਗੱਲ ਬੜੀ ਸ਼ਰਮਨਾਕ ਸੀ। ਮੇਰੇ ਖਿਆਲ ਨਹੀਂ ਕਿ ਇਹਦੇ 'ਚ ਵਾਸਤੇ ਅੱਜ ਦੇ ਮੌਜੂਦਾ ਬੰਦਿਆਂ 'ਤੇ ਕੋਈ ਕੇਸ ਚੱਲੂਗਾ ਜਾਂ ਕੁਛ ਨਹੀਂ ਹੋਊਗਾ, ਪਰ ਇੱਕ ਰਾਸ਼ਟਰੀ ਜਿਹੜਾ ਸੁਭਾਅ ਉਹਦਾ ਫਰਕ ਪੈ ਜਾਊਗਾ। ਇਹ ਸੁਭਾਅ 'ਚ ਜਿਹੜੇ ਪ੍ਰਵਾਸੀਆਂ ਨਾਲ ਵਤੀਰਾ ਹੁੰਦਾ ਜਾਂ ਸਾਡੀਆਂ ਇਮੀਗ੍ਰੇਸ਼ਨ ਪੋਲਿਸੀਆਂ ਨੇ ਜਾਂ ਹੋਰ ਮਨੁੱਖੀ ਹੱਕਾਂ ਦੀਆਂ ਗੱਲਾਂ ਜਾਂ ਜਿਹੜੇ ਕਾਨੂੰਨ ਬਣਾਏ ਜਾ ਰਹੇ ਨੇ ਆਸਟ੍ਰੇਲੀਆ 'ਚ, ਉਹ ਸਾਰੀਆਂ ਗੱਲਾਂ 'ਤੇ ਅਸਰ ਪਊਗਾ। ਇਹ ਸਿਰਫ ਇੱਕ ਇਹ ਗੱਲ ਨਹੀਂ ਕਿ ਆਪਾਂ ਜੀ ਪੁਰਾਣੇ ਸਮੇਂ ਨੂੰ ਮੰਨ ਕੇ ਆਪਾਂ ਜਿਹੜਾ ਇੰਗਲੈਂਡ ਦੇ ਕੋਈ ਦਾਗ ਧੋ ਦਾਂਗੇ। ਸਾਰੀ ਦੁਨੀਆਂ 'ਚ ਵਰਤਾਰਾ ਕਰੀਬ ਉਸ ਵੇਲੇ ਉਸੇ ਕਿਸਮ ਦਾ ਚੱਲ ਰਿਹਾ ਸੀ ਹਰ ਥਾਂ 'ਤੇ, ਕਿਉਂਕਿ ਮਨੁੱਖੀ ਅਧਿਕਾਰਾਂ ਦੀ ਗੱਲ ਵਾਈਡਲੀ, ਮੇਨਲੀ 1945 ਤੋਂ ਬਾਅਦ ਦੂਜੀ ਸੰਸਾਰ ਜੰਗ ਤੋਂ ਬਾਅਦ ਵੱਡੇ ਪੱਧਰ 'ਤੇ ਸ਼ੁਰੂ ਹੋਈ ਆ, ਪਹਿਲੀ ਸੰਸਾਰ ਜੰਗ ਤੋਂ ਬਾਅਦ ਥੋੜ੍ਹੇ ਛੋਟੇ ਪੱਧਰ 'ਤੇ ਚੱਲ ਪਏ ਸੀ। ਪਰ ਜੋ ਅੱਜ ਦਾ ਸਮਾਂ ਇਹ ਕਿ ਇਸ ਗੱਲ ਨੂੰ ਗਲਤੀ ਮੰਨਿਆ ਜਾਵੇ, ਇਹ ਦਿਨ ਬਦਲਿਆ ਜਾਵੇ ਅਤੇ ਇੱਕ ਸਾਂਝਾ ਦਿਨ ਰੱਖਿਆ ਜਾਵੇ ਜਿੱਥੇ ਸਾਰੇ ਲੋਕ ਖੁਸ਼ ਹੋ ਸਕਣ ਅਤੇ ਉਸ ਗੱਲ ਦੀ ਨੂੰ ਭੰਡਿਆ ਜਾਵੇ ਕਿ ਜੋ ਇਹਨਾਂ ਲੋਕਾਂ ਨਾਲ ਇਸ ਤਰੀਕੇ ਨਾਲ ਹੋਇਆ ਇੱਥੋਂ ਦੇ ਮੂਲ ਵਾਸੀਆਂ ਨਾਲ, ਉਹ ਇੱਕ ਧੱਕਾ ਸੀ ਅਤੇ ਉਹਦੇ ਵਾਸਤੇ ਸਾਰਾ ਰਾਸ਼ਟਰ ਸ਼ਰਮਸ਼ਾਰ ਹੋਣਾ ਚਾਹੀਦਾ।
ਜੀ ਅਤੇ ਆਪਾਂ ਮੂਲ ਵਾਸੀਆਂ ਨਾਲ ਜੋ ਧੱਕੇ ਹੋਏ ਆ ਜਾਂ ਉਹਨਾਂ 'ਤੇ ਜ਼ੁਲਮ ਹੋਇਆ ਉਹਨਾਂ ਦੀ ਗੱਲ ਆਪਾਂ ਬਾਅਦ ਵਿੱਚ ਕਰਦੇ ਹਾਂ। ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ, ਉਹਨਾਂ ਦਾ ਕਹਿਣਾ ਹੈ ਕਿ ਗ੍ਰੀਨਜ਼ ਪਾਰਟੀ ਸਿਆਸਤ ਕਰ ਰਹੀ ਹੈ ਇਸ ਦਿਨ ਨੂੰ ਲੈ ਕੇ, ਉਹਨਾਂ ਕੋਲ ਪੋਲੀਟੀਕਲੀ ਕਰੈਕਟ ਹੋਣ ਲਈ 364 ਦਿਨ ਹੋਰ ਵੀ ਹੈਗੇ, ਪਰ ਬਾਰ ਬਾਰ ਇਹ ਮੁੱਦਾ ਕਿਉਂ ਉਠਾਇਆ ਜਾਂਦਾ? ਇਹਦੇ ਬਾਰੇ ਕੀ ਕਹਿਣਾ ਚਾਹੋਗੇ?
ਪਹਿਲੀ ਗੱਲ, ਮੈਂ ਥੋੜੀ ਜਿਹੀ ਮਾਫੀ ਚਾਹੁੰਦਾ ਕਿ ਮੈਂ ਇੱਥੇ ਪਾਰਟੀ ਦੇ ਨੁਮਾਇੰਦੇ ਵਜੋਂ ਨਹੀਂ ਬੋਲ ਰਿਹਾ, ਮੈਂ ਇੱਕ ਭਾਈਚਾਰਕ ਨੁਮਾਇੰਦੇ ਵਜੋਂ ਬੋਲ ਰਿਹਾ। ਪਰ ਇੱਕ ਜਿਹੜੀ ਇਨਸਾਨੀ ਗੱਲ ਆ ਕਿ ਇੱਕ ਦਿਨ ਜਿਹੜਾ ਇੱਕ ਵੱਡੀ ਗਿਣਤੀ 'ਚ ਭਾਈਚਾਰੇ ਦੇ ਨਾਲ ਇੱਕ ਖਤਰਨਾਕ ਤਰੀਕੇ ਨਾਲ ਜੁੜਿਆ ਹੋਇਆ ਯਾਦਾਂ 'ਚ, ਆਪਾਂ ਉਹਨੂੰ ਛੱਡ ਕੇ 364 ਦਿਨ ਆਪਣੇ ਕੋਲ ਹੋਰ ਹੈਗੇ ਨੇ ਜਿਹੜੇ ਕਿ ਆਪਾਂ ਖੁਸ਼ੀ ਖੁਸ਼ੀ ਮਨਾ ਸਕਦੇ ਹਾਂ। ਇੱਕ ਆਪਾਂ ਉਸ ਦਿਨ ਨੂੰ ਮਨਾਈਏ ਕਿ ਜਿਹੜੇ ਦਿਨ ਘੱਲੂਘਾਰਾ ਸ਼ੁਰੂ ਹੋਇਆ ਸੀ, ਅਤੇ ਉਸਨੂੰ ਕਹੀ ਕਿ ਘੱਲੂਘਾਰਾ ਭੁੱਲ ਜਾਂਦੇ ਸੀ, ਅਤੇ ਅਸੀਂ ਤੁਹਾਡੇ ਘਰ 'ਤੇ ਕਬਜ਼ਾ ਤਾਂ ਕਰ ਲਿਆ, ਬੰਦੇ ਵੀ ਤੁਹਾਡੇ 80% ਅਸੀਂ ਮਾਰਤੇ ਨੇ, ਅਤੇ ਉਸ ਤੋਂ ਬਾਅਦ ਚਲੋ ਖੈਰ ਤੁਹਾਨੂੰ ਅਸੀਂ ਕੱਪੜੇ ਦਿੱਤੇ ਅਤੇ ਖਾਣਾ ਦਿੱਤਾ। ਇਹ ਕਿਸੇ ਸੱਭਿਅਕ ਆਰਗੂਮੈਂਟ ਨਹੀਂ ਹੈ ਕੋਈ, ਇਹ ਕੋਈ ਸੱਭਿਅਕ ਮਤਲਬ ਤੁਸੀਂ ਕਹਿ ਰਹੇ ਹੋ ਕਿ ਤਰਕ ਨਹੀਂ ਹੈ ਕਿ ਜੀ ਤੁਸੀਂ ਇਸ ਗੱਲ ਨੂੰ ਭੁੱਲ ਜਾਓ। ਅਤੇ ਇਹ ਸਗੋਂ ਇੱਕ ਰਾਸ਼ਟਰੀ ਸ਼ੋਕ ਦੇ ਵਜੋਂ ਮਨਾਇਆ ਜਾਣਾ ਚਾਹੀਦਾ ਕਿ ਜਿਹੜੇ ਤਰੀਕੇ ਦਾ ਵਰਤਾਰਾ ਇਸ ਦਿਨ ਸ਼ੁਰੂ ਹੋਇਆ ਸੀ ਉਹ ਇੱਕ ਸ਼ਰਮਨਾਕ ਗੱਲ ਸੀ। ਆਪਣੇ ਕੋਲ 364 ਦਿਨ ਹੋਰ ਹੈਗੇ ਨੇ, ਜਿਹੜੇ ਓਰੀਜਨਲ ਲੀਡਰ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਇਹ ਦਿਨ ਛੱਡ ਕੇ ਕੋਈ ਹੋਰ ਦਿਨ ਸਾਡੇ ਜ਼ਖਮਾਂ 'ਤੇ ਘੱਟੋ ਘੱਟ ਨੂਣ ਨਾ ਛਿੜਕਿਆ ਕਰੋ। ਜੇ ਆਪਾਂ ਇਤਿਹਾਸਕ ਤੌਰ 'ਤੇ ਦੇਖੀਏ ਤਾਂ ਜੋ ਇੱਥੇ ਇੰਗਲੈਂਡ ਤੋਂ ਆ ਕੇ ਲੋਕ ਵਸੇ, ਜੋ ਪਾਪੂਲੇਸ਼ਨ ਵਸੀ ਉਸ ਵੇਲੇ 18ਵੀਂ ਸਦੀ ਦੇ ਇੰਗਲੈਂਡ 'ਚ ਇਹ ਹਾਲ ਸੀ ਕਿ ਉੱਥੇ ਜੇਲ੍ਹਾਂ ਭਰੀਆਂ ਹੋਈਆਂ ਸੀ, ਖਾਣ ਨੂੰ ਖਾਣਾ ਨਹੀਂ ਮਿਲਦਾ ਸੀ। ਉਹਨਾਂ ਲੋਕਾਂ ਨੂੰ ਇਸ ਧਰਤੀ 'ਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਉਹਨਾਂ ਨੇ ਇਹਨੂੰ ਵਸਣ ਨੂੰ ਥਾਂ ਦਿੱਤੀ, ਇਹਨਾਂ ਨੂੰ ਰਾਜਾਂ ਖਾਣਾ ਦਿੱਤਾ ਅਤੇ ਇਹਨਾਂ ਦੀਆਂ ਝੋਲੀਆਂ ਭਰੀਆਂ। ਪਰ ਅੱਜ ਦੀ ਤਰੀਕ 'ਚ ਇੱਕ ਹੋਰ ਸ਼ਰਮਨਾਕ ਗੱਲ, ਜਿਵੇਂ ਟੋਨੀ ਐਬਟ ਜੀ ਕਹਿੰਦੇ ਸੀ ਕਿ ਇੱਥੋਂ ਦੇ ਪ੍ਰਵਾਸ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਇੱਥੇ ਹੋਰ ਲੋਕਾਂ ਦੇ ਆਉਣ ਤੋਂ ਆਮਦ ਨੂੰ ਰੋਕਿਆ ਜਾਣਾ ਚਾਹੀਦਾ। ਅੱਜ ਦੀ ਤਰੀਕ 'ਚ ਇਹ ਮੁਲਕ ਇੰਨਾ ਕਾਬਲ ਹੈ ਕਿ ਇਹ ਜਿਹੜੇ ਲੋਕ ਮੁਸੀਬਤ 'ਚ ਫਸੇ ਨੇ, ਬਿਪਤਾ 'ਚ ਫਸੇ ਨੇ, ਕੋਈ ਰਿਫਿਊਜੀ ਹੈ, ਕੋਈ ਘਰੋਂ ਬੇਘਰ ਹੋਇਆ, ਉਹਨਾਂ ਨੂੰ ਸਾਂਭਣ 'ਚ ਆਪਦਾ ਦੁਨੀਆ ਦੇ ਤੌਰ ਲੈਵਲ 'ਤੇ ਜਿਹੜਾ ਬਣਦਾ ਹਿੱਸਾ ਉਠਾ ਸਕਦਾ, ਜੋ UN ਦੀ ਟ੍ਰੀਟੀ ਆ ਉਹਦੇ ਜੋ ਬਣਦਾ ਹਿੱਸਾ ਅਸੀਂ ਪਾ ਸਕਦੇ ਹਾਂ ਉਹ ਵੀ ਅਸੀਂ ਪਾ ਨਹੀਂ ਰਹੇ। ਉਸ ਤੋਂ ਇਹਨਾਂ ਪ੍ਰਵਾਸੀਆਂ ਨੇ ਕਿ ਇਸ ਨਜ਼ਰ ਨਾਲ ਦੇਖਣਾ ਕਿ ਇੱਥੇ ਬੋਝ ਬਣ ਕੇ ਆ ਰਹੇ ਨੇ ਜਿਹੜੇ ਕਿ ਆਸਟ੍ਰੇਲੀਆ ਦੀ ਸਕਿਲਡ ਮਾਈਗ੍ਰੇਸ਼ਨ ਪਾਲਿਸੀ ਦਾ ਹਿੱਸਾ ਨੇ, ਜਿਹੜੇ ਕਿ ਆਪਣੇ ਕਾਬਲੀਅਤ ਦੇ ਦਮ 'ਤੇ ਇੱਥੇ ਆਉਂਦੇ ਆ, ਉਹਨਾਂ ਨੂੰ ਇੱਕ 2 ਨੰਬਰ ਦੇ ਸ਼ਹਿਰੀ ਦਾ ਦਰਜਾ ਦੇਣਾ ਟੋਨੀ ਐਬਟ ਵਾਸਤੇ ਇੱਕ ਚੰਗੇ ਲੀਡਰ ਵਾਸਤੇ ਬੜੀ ਸ਼ਰਮ ਦੀ ਗੱਲ ਆ, ਕਿਉਂਕਿ ਬੜੀ ਹੀ ਸਸਤੀ ਸ਼ੋਹਰਤ ਅਤੇ ਸਸਤੀ ਪੋਲੀਟਿਕਸ ਕਰ ਰਹੇ ਨੇ। ਉਹਨਾਂ ਨੂੰ ਇਸ ਤਰ੍ਹਾਂ ਦੇ ਪਾੜੇ ਸਮਾਜ 'ਚ ਨਹੀਂ ਪਾਉਣੇ ਚਾਹੀਦੇ। ਇੱਕ ਲੀਡਰ ਦਾ ਫਰਜ਼ ਹੁੰਦਾ ਕਿ ਉਹ ਹਰ ਗੱਲ ਨੂੰ ਕਬੂਲ ਕਰੇ, ਉਹ ਆਸਟ੍ਰੇਲੀਆ ਦੀ ਧਰਤੀ ਦੀ ਦੇ ਜਿਹੜਾ ਯੋਗਦਾਨ ਆ ਉਹਨੂੰ ਕਬੂਲ ਕਰੇ ਕਿ ਉਹਨੇ ਇੰਗਲੈਂਡ ਦੇ ਉਹਨਾਂ ਲੋਕਾਂ ਨੂੰ ਸਾਂਭਿਆ ਜਿਹਨਾਂ ਨੂੰ ਕੋਈ ਨਹੀਂ ਸਾਂਭਦਾ ਸੀ। ਉਹਨਾਂ ਨੂੰ ਇਸ ਗੱਲ ਨੂੰ ਵੀ ਕਬੂਲ ਕਰਨਾ ਚਾਹੀਦਾ ਕਿ ਅਸੀਂ ਇੱਥੇ ਵੈਲ ਆਫ ਹੈਗੇ ਹਾਂ, ਅਤੇ ਸਾਨੂੰ ਕਿਸੇ ਫਸੇ ਹੋਏ ਰਿਫਿਊਜੀ ਨੂੰ ਸ਼ਰਮ ਦੇਣੀ ਪੈ ਜਾਂਦੀ ਆ, ਉਹ ਕੋਈ ਅਸੀਂ ਬਹੁਤ ਵੱਡੀ ਗੱਲ ਨਹੀਂ ਕਰ ਰਹੇ, ਉਹ ਸਾਡਾ ਫਰਜ਼ ਆ। ਉਸ ਤੋਂ ਬਿਨਾਂ ਜੇ ਕੋਈ ਪ੍ਰਵਾਸੀ ਆਪਦੀ ਧਰਤੀ ਛੱਡ ਕੇ ਇੱਥੋਂ ਦੀ ਕਿਸੇ ਲੋੜ ਨੂੰ ਪੂਰਾ ਕਰਨ ਆ ਰਿਹਾ, ਕੋਈ ਡਾਕਟਰ ਆ ਰਿਹਾ, ਕੋਈ ਇੰਜੀਨੀਅਰ ਆ ਰਿਹਾ, ਜਿਨ੍ਹਾਂ ਦੀ ਇੱਥੇ ਸ਼ੋਰਟੇਜ ਆ, ਤਾਂ ਕਿ ਇੱਥੇ ਜਿਹੜੀਆਂ ਮਨੁੱਖੀ ਸੇਵਾਵਾਂ ਚੰਗੇ ਤਰੀਕੇ ਨਾਲ ਚਲਾਈਆਂ ਜਾ ਸਕਦੀਆਂ, ਉਹਨਾਂ ਦਾ ਵੀ ਧੰਨਵਾਦ ਹੋਣਾ ਚਾਹੀਦਾ ਕਿ ਉਹਨਾਂ ਦੇ ਯੋਗਦਾਨ ਕਰਕੇ ਅੱਜ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਨੇ। ਅਤੇ ਇੱਕ ਲੀਡਰ ਨੂੰ ਇੱਕ ਹਲਕੇ ਕਿਸਮ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿ ਜਿਹਦੇ 'ਚ ਉਹ ਭੰਡਣ ਦਾ ਕੰਮ ਅਤੇ ਇੱਕ ਸਸਤੀ ਸ਼ੋਹਰਤ ਪ੍ਰਾਪਤ ਕਰ ਰਿਹਾ
ਜੀ। ਅਤੇ ਨਵਦੀਪ, ਇੱਕ ਗੱਲ ਜਿਹੜੀ ਬੜੀ ਧਿਆਨ ਮੰਗਦੀ ਆ, ਦੁਨੀਆਂ ਜਹਾਨ ਦੇ ਜਿੰਨੇ ਮੁਲਕ ਨੇ, ਜਦੋਂ ਵੀ ਉੱਥੇ ਉਹਨਾਂ ਮੁਲਕਾਂ ਨਾਲ ਸੰਬੰਧਿਤ ਕੌਮੀ ਦਿਹਾੜੇ ਮਨਾਏ ਜਾਂਦੇ ਆ, ਤਾਂ ਉਸ ਦੇਸ਼ ਦੀਆਂ, ਉਸ ਕੌਮ ਦੀਆਂ ਮਾਣਮੱਤੀਆਂ, ਪ੍ਰਾਪਤੀਆਂ 'ਤੇ ਚਰਚਾ ਕੀਤੀ ਜਾਂਦੀ ਹੈ, ਭਾਵੇਂ ਫੇਲੀਅਰਸ ਦੀ ਗੱਲ ਵੀ ਕੀਤੀ ਜਾਂਦੀ ਆ। ਪਰ ਆਮ ਤੌਰ 'ਤੇ ਦੇਖਿਆ ਜਾਂਦਾ ਕਿ ਮੁਲਕ ਨੇ ਕੀ ਖੱਟਿਆ ਉਹਦੇ ਬਾਰੇ ਸਿਫਤ ਕੀਤੀ ਜਾਂਦੀ ਆ ਜਾਂ ਉਹਦੇ ਬਾਰੇ ਮਾਣ ਮਹਿਸੂਸ ਕੀਤਾ ਜਾਂਦਾ। ਆਸਟ੍ਰੇਲੀਆ ਇੱਕ ਵਾਹਦ ਇਹੋ ਜਿਹਾ ਮੁਲਕ ਆ ਜਿੱਥੇ ਸਟੋਲਨ ਜਨਰੇਸ਼ਨ, ਆਦਿਵਾਸੀਆਂ ਨਾਲ ਹੁੰਦੇ ਕਤਲੇਆਮ, ਆਦਿਵਾਸੀ ਭਾਈਚਾਰੇ 'ਤੇ ਹੋਏ ਧੱਕੇ, ਮੂਲ ਵਾਸੀਆਂ 'ਤੇ ਹੋਏ ਜ਼ੁਲਮ, ਉਹਨਾਂ ਬਾਰੇ ਵਿਚਾਰ ਚਰਚਾ ਹੁੰਦੀ ਹੈ। ਥੋੜ੍ਹਾ ਜਿਹਾ ਸਾਡੇ ਸਰੋਤਿਆਂ ਨੂੰ ਖੋਲ੍ਹ ਕੇ ਦੱਸਿਓ ਕਿ ਇੱਦਾਂ ਕਿਉਂ ਕੀਤਾ ਜਾਂਦਾ।
ਇੱਥੋਂ ਦਾ ਜਿਹੜਾ ਨਿਜ਼ਾਮ ਆ, ਜਿਹੜੀ ਇੱਥੋਂ ਦੀ ਐਸਟੈਬਲਿਸ਼ਮੈਂਟ ਜਾਂ ਜਿਹੜੀ ਕਾਬਜ਼ ਜਮਾਤ ਆ ਜਿਹੜੀ, ਉਹ ਲਗਾਤਾਰ ਆਪਣੇ ਨਸਲ ਦੀ ਪ੍ਰਿਓਰਿਟੀ ਜਿਹੜੀ ਆ ਉਹਨੂੰ ਕਾਬਜ਼ ਰੱਖਣਾ ਚਾਹੁੰਦੀ ਹੈ ਕਿ ਲਗਾਤਾਰ ਇਹ ਅਹਿਸਾਸ ਕਰਾਇਆ ਜਾਂਦਾ ਕਿ ਵਾਈਟ ਸੈਟਲਮੈਂਟ ਨਾਲ ਪਤਾ ਨਹੀਂ ਇੱਥੇ ਕੀ ਆ ਕੇ ਪੁੱਧ ਹੋ ਗਿਆ। ਪਰ ਜੋ ਇਤਿਹਾਸ ਦੇ ਅੰਕੜੇ ਬੋਲਦੇ ਨੇ, ਜੋ 5ਵੀਂ ਜਮਾਤ 4ਵੀਂ ਜਮਾਤ 'ਚ ਇੱਥੇ ਬੱਚਿਆਂ ਨੂੰ ਇੰਗਲੈਂਡ ਦੀ ਹਿਸਟਰੀ ਪੜ੍ਹਾਈ ਜਾਂਦੀ ਹੈ 18ਵੀਂ ਸਦੀ 'ਚ, ਉਹਦੇ ਮੁਤਾਬਕ ਉਸ ਵੇਲੇ ਬੱਚੇ ਲੀਰਾਂ ਇਕੱਠੀਆਂ ਕਰਦੇ ਸੀ, ਖਾਣ ਨੂੰ ਖਾਣਾ ਨਹੀਂ ਮਿਲਦਾ ਸੀ, ਜੇਲ੍ਹਾਂ ਭਰੀਆਂ ਹੋਈਆਂ ਸੀ, ਭੁੱਖਮਰੀ ਬਿਮਾਰੀ ਦਾ ਵਾਸਾ ਸੀ ਇੰਗਲੈਂਡ 'ਚ, ਇਸ ਕਿਸਮ ਦੇ ਹਾਲਾਤ ਸੀ ਉੱਥੇ। ਉੱਥੋਂ ਆ ਕੇ ਇੱਥੇ ਵਸੇ, ਉਸ ਗੱਲ ਨੂੰ ਢੱਕਣਾ ਅਤੇ ਇੱਕ ਗੱਲ ਨੂੰ ਉਜਾਗਰ ਕਰਨਾ ਕਿ ਇੱਥੇ ਆ ਕੇ ਅਸੀਂ ਬੜਾ ਪੁੰਨ ਦਾ ਕੰਮ ਕਰਤਾ, ਇਹ ਜਿਹੜਾ ਨਜ਼ਰੀਆ ਆਪਣੇ ਆਪ 'ਤੇ ਉਹਨੂੰ ਲਗਾਤਾਰ ਡਿਫੈਂਡ ਕਰਦੇ ਰਹਿਣਾ ਹੀ ਇਹ ਸਾਰੇ ਵਰਤਾਰੇ ਦਾ ਹਿੱਸਾ ਕਿ ਅਸੀਂ ਵਾਰ ਵਾਰ ਉਹਨਾਂ ਹੀ ਉਹੀ ਗੁਣ ਗਾ ਰਹੇ ਹਾਂ ਜੋ ਕਿ ਇਤਿਹਾਸਕ ਤੌਰ 'ਤੇ ਧੱਕੇ ਨੇ। ਜੇ ਆਪਾਂ ਨੈਸ਼ਨ ਦਾ ਇਸ ਮੁਲਕ ਨੂੰ ਆਪਾਂ ਇੱਕ ਮਨੁੱਖੀ ਹੱਕਾਂ ਦੇ ਤੌਰ 'ਤੇ ਨਵੇਂ ਸਿਰਿਓਂ ਸਥਾਪਿਤ ਕਰਨਾ, ਜਿਹਦੇ ਸਾਰੇ ਸਾਂਝਾਂ ਦੀ ਗੱਲ ਕੀਤੀ ਜਾਵੇ, ਉਹਦੇ ਵਾਸਤੇ ਇਹ ਆਰਗੂਮੈਂਟ ਕੱਟਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਅਤੇ ਸ਼ਰਮ ਦੀ ਗੱਲ ਹੈ ਕਿ ਇਹੀ ਆਰਗੂਮੈਂਟ ਅੱਗੇ ਜਾ ਕੇ ਸਖ਼ਤ ਪ੍ਰਵਾਸੀ ਨੀਤੀਆਂ ਜਾਂ ਦੂਜੀਆਂ ਭਾਸ਼ਾਵਾਂ ਦਾ ਆਦਰ ਨਾ ਕਰਨਾ, ਦੂਜੀਆਂ ਭਾਸ਼ਾਵਾਂ ਨੂੰ ਰੈਕਗਨੇਸ਼ਨ ਨਾ ਦੇਣੀ, ਕਿਉਂਕਿ ਅੱਜ ਦੀ ਤਰੀਕ 'ਚ ਆਪਾਂ ਜੋ ਵੀ ਸਿਵਲਾਈਜ਼ ਸੋਸਾਇਟੀ ਦੇਖਦੇ ਹਾਂ, ਕੈਨੇਡਾ ਦੇਖ ਲਓ, ਯੂਰਪ ਦੇਖ ਲਓ, ਉੱਥੋਂ ਦੇ ਜਿਹੜੇ ਮੂਲ ਵਾਸੀ ਦੀਆਂ ਭਾਸ਼ਾਵਾਂ ਨੇ ਜਾਂ ਜਿਹੜੇ ਬਾਹਰੋਂ ਆ ਕੇ ਵਸੇ ਵਾਸੀ ਨੇ ਉਹਨਾਂ ਦੀਆਂ ਭਾਸ਼ਾਵਾਂ ਨੇ, ਉਹਨਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਬੋਲੋ ਤਾਂ ਕਿ ਇੱਥੇ ਇੱਕ ਹੋਮੋਜੀਨੀਅਸ ਚੰਗਾ ਨਰੋਆ ਸਮਾਜ ਸਿਰਜ ਸਕੀਏ। ਤੇ ਇਹ ਗੁਣ ਚੱਲ ਰਹੇ ਨੇ ਕਿ ਨਰੋਆ ਸਮਾਜ ਸਿਰਜਣ ਵੱਲ ਗੁਣ ਨਹੀਂ ਚੱਲ ਰਹੇ, ਕਿ ਕਾਬਜ਼ ਸਮਾਜ ਸਿਰਜਣ ਵਾਲੇ ਗੁਣ ਚੱਲ ਰਹੇ ਨੇ ਲਗਾਤਾਰ।
ਅਕਸਰ ਅਸੀਂ ਆਪਣੇ ਪ੍ਰੋਗਰਾਮ 'ਚ ਇਹੋ ਜਿਹੇ ਸੈਗਮੈਂਟ ਵੈਸੇ ਬ੍ਰੌਡਕਾਸਟ ਕਰਦੇ ਰਹਿੰਦੇ ਹਾਂ ਜਿਨ੍ਹਾਂ ਦਾ ਸਿੱਧਾ ਤਾਲੁਕ ਮੂਲ ਵਾਸੀਆਂ ਨਾਲ ਹੁੰਦਾ। ਬਾਰ ਬਾਰ ਇੱਥੇ ਇੱਕ ਅੱਖਰ ਵਰਤਿਆ ਜਾਂਦਾ, ਸਟੋਲਨ ਜਨਰੇਸ਼ਨ। ਸੋ ਜਿਹੜੇ ਨਹੀਂ ਜਾਣਦੇ ਉਹਨਾਂ ਦੀ ਜਾਣਕਾਰੀ ਹੈ, ਥੋੜ੍ਹਾ ਜਿਹਾ ਇਸ ਗੱਲ ਨੂੰ ਵੀ ਖੋਲ੍ਹ ਕੇ ਵਰਤਾਰੇ ਨੂੰ ਦੱਸ ਦਿਓ ਤਾਂ ਬੜੀ ਮਿਹਰਬਾਨੀ।
ਸਟੋਲਨ ਜਨਰੇਸ਼ਨ ਜਿਹੜਾ ਮੈਂ ਅੱਗੇ ਬਿਆਨ ਕਰਨ ਜਾ ਰਿਹਾ ਥੋੜ੍ਹਾ ਜਿਹਾ ਸਖ਼ਤ ਦਿਲ ਬੰਦਿਆਂ ਵਾਸਤੇ ਹੈ, ਮਾੜੇ ਦਿਲ ਵਾਲੇ ਬੰਦੇ ਦੁਖੀ ਹੋ ਸਕਦੇ ਨੇ ਇਹਦੇ ਕਰਕੇ। ਇੱਕ ਵੇਲੇ ਫੈਸਲਾ ਕੀਤਾ ਗਿਆ ਕਿ ਜਿਹੜੇ ਇੱਥੋਂ ਦੇ ਮੂਲ ਵਾਸੀ ਆ ਇਹਨਾਂ ਨੂੰ ਅਕਲ ਦਿੱਤੀ ਜਾਵੇ। ਅਕਲ ਕੀ ਮਤਲਬ ਕਿ ਉਹਨਾਂ ਨੂੰ ਸੱਭਿਅਕ ਬਣਾਇਆ ਜਾਵੇ, ਸੋ ਕਾਲਡ ਇੰਗਲੈਂਡ ਦੇ ਤਰੀਕੇ ਨਾਲ, ਕਿ ਇਹ ਆਪ ਤਾਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਿਖਾ ਨਹੀਂ ਸਕਦੇ, ਅੰਗਰੇਜ਼ੀ ਤਰੀਕੇ ਦੇ ਕੰਮ ਧੰਦੇ ਨਹੀਂ ਸਿਖਾ ਸਕਦੇ। ਇਸ ਕਰਕੇ ਸਰਕਾਰੀ ਤੌਰ 'ਤੇ ਫੈਸਲਾ ਲਿਆ ਗਿਆ ਕਿ ਇਹਨਾਂ ਦੇ ਸਾਰਿਆਂ ਦੇ ਬੱਚੇ ਇਹਨਾਂ ਦੇ ਟੱਬਰਾਂ ਨਾਲੋਂ ਵਿਛੋੜ ਦਿੱਤੇ ਜਾਣ। ਟਰੱਕਾਂ ਦੇ ਟਰੱਕ ਜਾਂਦੇ ਸੀ, ਜਿੱਥੇ ਛੋਟਾ ਬੱਚਾ ਮਿਲਿਆ ਉਹਨੂੰ ਬਿਨਾਂ ਕਿਸੇ ਲਿਖਤ ਪੜ੍ਹਤ ਕੀਤੇ ਬਿਨਾਂ ਰਿਕਾਰਡ ਕੀਤੇ ਟਰੱਕ 'ਚ ਰੱਖ ਲੈਂਦੇ ਸੀ। ਉਸ ਬੱਚੇ ਦੀ ਮਾਂ ਵਿਲਕਰੀ ਵਿਚਾਰੀ ਟਰੱਕਾਂ ਦੇ ਪਿੱਛੇ ਭੱਜਦੀ ਜਿਸ ਤੱਕ ਭੱਜ ਸਕਦੀ। ਇਸ ਤਰੀਕੇ ਨਾਲ ਵੱਡੀ ਪੱਧਰ 'ਤੇ ਬੱਚਿਆਂ ਨੂੰ ਆਪਦੇ ਮਾਵਾਂ ਨਾਲ ਅਵਾਰਡ ਕੀਤਾ ਗਿਆ। ਇਹ ਪ੍ਰੋਗਰਾਮ ਕੁਛ ਸਾਲ ਚੱਲਿਆ, 2 ਸਾਲ ਜਾਂ 3 ਸਾਲ। ਉਸ ਤੋਂ ਬਾਅਦ ਜਿਵੇਂ ਸਰਕਾਰਾਂ ਬਦਲਦੀਆਂ, ਸਕੀਮਾਂ ਬਦਲਦੀਆਂ, ਇਹ ਸਕੀਮ ਰੱਦ ਕਰ ਦਿੱਤੀ ਗਈ ਕਿ ਇਹ ਕੰਮ ਹੋਰ ਨਹੀਂ ਕਰਨਾ। ਉਸ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਬੱਚਿਆਂ ਨੂੰ ਕਿਤੇ ਹੋਰ ਸੈਟਲ ਕੀਤਾ ਜਾਵੇ। ਕੋਈ ਵੀ ਇਹਨਾਂ ਕੋਲ ਨਿਜ਼ਾਮ ਨਹੀਂ ਸੀ, ਕੋਈ ਤਰੀਕਾ ਨਹੀਂ ਸੀ ਕਿ ਜਿਸ ਤਰੀਕੇ ਨਾਲ ਕਿ ਬੱਚਿਆਂ ਨੂੰ ਆਪੋ ਆਪਣੇ ਘਰੇ ਵਾਪਸ ਭੇਜਿਆ ਜਾਵੇ। ਇਸ ਤਰੀਕੇ ਨਾਲ ਇੱਕ ਪੂਰੀ ਪੀੜ੍ਹੀ ਜਦੋਂ ਪੱਟੀ ਗਈ, ਉਹ ਆਪਣੀਆਂ ਬੋਲੀਆਂ ਜਿਹੜੀਆਂ ਮਾਵਾਂ ਨੂੰ ਆਉਂਦੀਆਂ ਸੀ, ਮਾਵਾਂ ਨੇ ਲੋਰੀਆਂ ਦੇਣੀਆਂ ਸੀ ਜਾਂ ਬੱਚਿਆਂ ਨੂੰ ਬੋਲੀਆਂ ਸਿਖਾਉਣੀਆਂ ਸੀ, ਉਹ ਸਾਰਿਆਂ ਤੋਂ ਸੱਖਣੀ ਹੋ ਗਈ। ਤੇ ਇੱਕ ਤਰੀਕੇ ਨਾਲ ਤੁਸੀਂ ਕਹਿ ਲਓ ਕਿ ਯਤੀਮ ਜਿਵੇਂ ਜੜੋਂ ਪੱਟੇ ਬੂਟੇ ਹੁੰਦੇ ਆ ਕਿ ਮਿੱਟੀ ਤੋਂ ਲਾਹ ਕੇ ਬਾਹਰ ਸਿੱਟ ਦਿਓ, ਉਹ ਉਸ ਤਰੀਕੇ ਨਾਲ ਵੱਡੇ ਹੋਏ। ਤੇ ਅੱਜ ਦੀ ਤਰੀਕ 'ਚ ਅਸੀਂ ਕੋਈ ਦੇਖਦੇ ਹਾਂ ਕਿ ਵਿਚਾਰਾ ਕੋਈ ਜੇਲ੍ਹ 'ਚ ਰਹਿ ਰਿਹਾ, ਕੋਈ ਸੜਕਾਂ 'ਤੇ ਰੋਲਿਆ ਫਿਰਦਾ, ਕੋਈ ਹੋਮਲੈਸ ਰਹਿ ਰਿਹਾ, ਜਾਂ ਕੋਈ ਗੁੱਸੇ 'ਚ ਹੈਗਾ, ਤਾਂ ਉਹਦੇ ਗੁੱਸੇ ਦਾ ਕਾਰਨ ਆ ਉਹਦੇ ਸੜਕਾਂ 'ਤੇ ਰੋਲਣ ਦਾ ਜਾਂ ਜੇਲ੍ਹਾਂ 'ਚ ਰੋਲਣ ਦਾ ਕਾਰਨ ਆ, ਇਹ ਗੱਲ ਇੰਨੀ ਬਿਆਨ ਕਰ ਸਕਦੇ ਕਿ ਉਹ ਆਪਦੇ ਕਲਚਰ ਨਾਲ ਟੁੱਟੇ ਹੋਏ, ਆਪਣੇ ਸੱਭਿਆਚਾਰ ਨਾਲ, ਆਪਣੀ ਬੋਲੀ ਨਾਲੋਂ, ਆਪਣੇ ਪਰਿਵਾਰਕ ਕਦਰਾਂ ਕੀਮਤਾਂ ਸਭ ਕੁਝ ਤੋਂ ਵਿਰਵੇ ਕੀਤੇ ਗਏ ਨੇ। ਇਹ ਸਟੋਲਨ ਜਨਰੇਸ਼ਨ ਸੀ। ਇੱਕ ਗੱਲ ਦੱਸ ਦੇਣੀ ਬਣਦੀ ਆ, ਜਦੋਂ ਪਿੱਛੇ ਜੇ ਲੇਬਰ ਸਰਕਾਰ ਬਣੀ ਸੀ 2007 'ਚ, ਉਹਨਾਂ ਨੇ ਸਟੋਲਨ ਜਨਰੇਸ਼ਨ ਤੋਂ ਮਾਫ਼ੀ ਮੰਗੀ ਸੀ। ਅਤੇ ਇੱਕ ਸਰੋਤਿਆਂ ਦੇ ਧਿਆਨ 'ਚ ਮੈਂ ਹੋਰ ਵੀ ਗੱਲ ਲਿਆਉਣੀ ਚਾਹੁੰਦਾ ਕਿ ਜਿਹੜੇ ਮੌਜੂਦਾ ਹੋਮ ਮਿਨਿਸਟਰ ਨੇ, ਇਹਨਾਂ ਨੇ ਉਹ ਮਾਫ਼ੀ ਦਾ ਬਾਈਕਾਟ ਕੀਤਾ ਸੀ।
ਕੀ ਕੋਈ ਅੰਕੜੇ ਮੌਜੂਦ ਨੇ ਨਵਦੀਪ, ਜਿਨ੍ਹਾਂ 'ਤੇ ਸਾਰਿਆਂ ਵੱਲੋਂ ਸਹਿਮਤੀ ਹੋਵੇ, ਸਾਰੀਆਂ ਕਿਤਾਬਾਂ ਵੱਲੋਂ ਜਾਂ ਇਤਿਹਾਸਕਾਰਾਂ ਵੱਲੋਂ, ਕਿੰਨੇ ਕੁ ਮੂਲ ਵਾਸੀਆਂ ਨੂੰ ਇੱਥੇ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ, ਕਿੰਨੇ ਕੁ ਲੋਕਾਂ ਨੂੰ ਕਤਲ ਕੀਤਾ ਗਿਆ?
ਜਿਹੜਾ ਇਤਿਹਾਸ ਆ ਅਕਸਰ ਜੇਤੂ ਕੌਮਾਂ ਲਿਖਦੀਆਂ ਨੇ, ਉਹ ਆਪਣੇ ਤਰੀਕੇ ਨਾਲ ਆਪਣੀ ਮਰਜ਼ੀ ਨਾਲ ਲਿਖਦੀਆਂ ਨੇ, ਪਰ ਜੋ ਅੰਕੜੇ ਬੋਲਦੇ ਨੇ, ਅੰਕੜੇ ਇਹ ਕਹਿੰਦੇ ਨੇ ਕਿ ਜਦੋਂ ਆਸਟ੍ਰੇਲੀਆ ਵਿੱਚ ਇੱਥੇ ਵਸੋਂ ਸ਼ੁਰੂ ਹੋਈ, ਯੂਰਪੀਅਨ ਵਸੋਂ ਸ਼ੁਰੂ ਹੋਈ, ਉਸ ਵੇਲੇ ਇੱਥੋਂ ਦੀ ਜਿਹੜੀ ਵਸੋਂ ਦੀ ਗਿਣਤੀ ਉਹ ਕਰੀਬ 2.5 ਲੱਖ ਸੀ, ਅਤੇ ਉਸ ਤੋਂ 130 ਸਾਲਾਂ ਬਾਅਦ ਜਿਹੜੀ ਦੁਬਾਰਾ ਗਿਣਤੀ ਹੋਈ, ਉਸ ਜਿਹੜੀ ਮਰਦਮਸ਼ੁਮਾਰੀ ਦੇ ਮੁਤਾਬਕ ਇੱਥੋਂ ਦੇ ਮੂਲ ਵਾਸੀਆਂ ਦੀ ਗਿਣਤੀ 60,000 ਸੀ। 1,90,000 ਦਾ ਅੰਕੜਾ ਮਰਦਮਸ਼ੁਮਾਰੀ ਦਾ ਅੰਕੜਾ ਬੋਲਦਾ। ਉਸ ਤੋਂ ਬਾਅਦ ਜੋ ਕਿੰਨੇ ਕਤਲ ਹੋਏ, ਕਿੰਨੇ ਬਿਮਾਰ ਹੋ ਕੇ ਮਰੇ ਜਾਂ ਬਿਮਾਰ ਕਰਕੇ ਮਰੇ ਗਏ, ਕਿੰਨੇ ਭੁੱਖਮਰੀ ਨਾਲ ਮਰੇ ਜਾਂ ਭੁੱਖੇ ਰੱਖ ਕੇ ਮਰੇ ਗਏ, ਇਹ ਗੱਲਾਂ ਵਾਸਤੇ ਹਲੇ ਹੋਰ ਰਿਸਰਚਾਂ ਦੀ ਲੋੜ ਆ, ਹੋਰ ਡਿਸਕਸ਼ਨਾਂ ਦੀ ਲੋੜ ਆ। ਪਰ ਇਹ ਆ, ਇੱਕ ਜਿਹੜਾ ਸੱਚ ਆ ਕਿ ਜਦੋਂ ਵੀ ਇਸ ਕਿਸਮ ਦੇ ਅੰਕੜੇ ਬਾਹਰ ਆਉਂਦੇ ਨੇ ਤਾਂ ਇੱਥੋਂ ਦੀ ਵੱਡੀ ਗਿਣਤੀ 'ਚ ਵਸੋਂ ਨੂੰ ਬਹੁਤ ਦਰਦ ਹੁੰਦਾ ਇਸ ਗੱਲ ਦਾ, ਅਤੇ ਉਹ ਇਸ ਗੱਲ ਨੂੰ ਮੰਨਣ ਦਾ ਇਨਕਾਰੀ ਹੋ ਜਾਂਦੇ ਆ। ਅਤੇ ਇਹ ਲਗਾਤਾਰ ਹਲੇ ਹੋਰ ਕੁਛ ਸਾਲਾਂ ਤੱਕ ਬਹਿਸ ਦਾ ਵਿਸ਼ਾ ਬਣਾ ਰਹਿਣਾ, ਜਦੋਂ ਤੱਕ ਇੱਥੋਂ ਦੀ ਵੱਡੀ ਗਿਣਤੀ 'ਚ ਵਸੋਂ ਇਸ ਗੱਲ ਨੂੰ ਮੰਨਣ ਦੇ ਕਾਬਲ ਹੋ ਜਾਊਗੀ।
ਜੀ, ਅਤੇ ਨਵਦੀਪ, ਜਾਂਦੀ ਵਾਰ ਦਾ ਸਵਾਲ ਮੈਂ ਤੈਨੂੰ ਪੁੱਛਣਾ ਚਾਹੁੰਦਾ, ਮੂਲ ਵਾਸੀ ਜਾਂ ਆਦਿਵਾਸੀ ਭਾਈਚਾਰੇ 'ਚ ਕੀ ਕੋਈ ਆਪਸੀ ਵਿਚਾਰਾਂ ਹੋ ਰਹੀਆਂ ਨੇ ਕਿ 26 ਜਨਵਰੀ ਤੋਂ ਬਿਨਾਂ ਹੋਰ ਕਿਹੜੀ ਡੇਟ ਚੁਣੀ ਜਾ ਸਕਦੀ ਹੈ?
ਅੱਜ ਹੀ ਇਸ ਤੋਂ ਪਹਿਲਾਂ ਕੁਛ ਸਮਾਂ ਪਹਿਲਾਂ ਹੀ ਉਹਨਾਂ ਦੇ ਇੱਕ ਲੀਡਰ ਦਾ ਬਿਆਨ ਸੀ ਕਿ 26 ਜਨਵਰੀ ਛੱਡ ਕੇ ਕੋਈ ਦਿਨ ਰੱਖ ਲਓ, ਸਾਨੂੰ ਉਹੀ ਕਬੂਲ ਹੈ। ਐਜ਼ ਸਿੰਪਲ ਐਜ਼ ਦੈਟ, ਕਿ 26 ਜਨਵਰੀ ਉਹਨਾਂ ਦੇ ਜ਼ਖਮ ਹਰੇ ਕਰਦਾ ਕਿ ਇਸ ਦਿਨ ਸਾਡੇ 'ਤੇ ਆ ਕੇ ਕਬਜ਼ਾ ਹੋਇਆ, ਇਸੇ ਦਿਨ ਆ ਕੇ ਬੰਦੇ ਮਰਨੇ ਸ਼ੁਰੂ ਹੋਏ, ਅਤੇ ਇਸ ਦਿਨ ਨੂੰ ਇਤਿਹਾਸ 'ਚ ਬਦਲੋ, ਕੋਈ ਹੋਰ ਦਿਨ ਰੱਖੋ।
ਜੀ, ਇਹਦੇ ਨਾਲ ਹੀ ਅੱਜ ਦੀ ਇੰਟਰਵਿਊ ਦਾ ਸਮਾਂ ਇੱਥੇ ਮੁੱਕਦਾ, ਅਤੇ ਆਉਣ ਵਾਲੇ ਸਮੇਂ 'ਚ ਵੀ ਗਾਹੇ ਵਗਾਹੇ ਤੁਹਾਡੇ ਨਾਲ ਸੰਪਰਕ ਰੱਖਾਂਗੇ ਅਤੇ ਇਸ ਵਿਸ਼ੇ 'ਤੇ ਹੋਰ ਜਾਣਕਾਰੀ ਲੈਂਦੇ ਰਹਾਂਗੇ। ਵਿਚਾਰ ਚਰਚਾ ਸ਼ਾਮਲ ਹੋਣ ਲਈ ਤੁਹਾਡੀ ਬਹੁਤ ਬਹੁਤ ਮਿਹਰਬਾਨੀ।
ਧੰਨਵਾਦ ਪ੍ਰੀਤ ਸਿੰਦਰ ਜੀ, ਧੰਨਵਾਦ ਸਰੋਤਿਓ।